रंग तमाशे बहुविधे चाहे लग रहा चेतना आयो पार ब्रह्म ता सर्प की जून गया बहुत तनाड़ अचारवंत शोभा निर्मल रीत मात पिता सुत भाइया साजन संग परीत लश्कर तरकस बंद बंद जियो जियो सगली कीत चेतना आयो पार ब्रह्म ता खाड़ रसातल दीत चेतना आयो पार ब्रह्म ता खाड़ रसातल दीत वाहिगुरु जी का खालसा वाहिगुरु जी की फतेह।
परम सत्कार योग जुगो जुग अटल गुरगद्दी ते सुभाईमान सर्व सांझी वालता दे रैबर धन धन साहिब श्री गुरु ग्रंथ साहिब जी महाराज पातशाह जी दे पावन चरणां दे अंदर सुशोभित होए बैठे गुरु सवारे सत्संगी जनों बिड़पागे हो अमृतमई बाणी दा रस बिना कीर्तन भाई साहिब भाई गुरदेव सिंह जी होरां दे जथे पासों बड़े ही प्यार अदब सहित सरवण कर रहे सी। उपरंत रोजाना की तरह चल रही लड़ीवार साहिब श्री गुरु ग्रंथ साहिब जी की बाणी की विचार नाल सांझ पाईए पावन बचना की विचार नाल सांझ पाउण तों पहलां आप सब माई भाई मना नूं गुर चरणां विच एकाग्रत करो सुरतियां नूं गुर शब्द नाल जोड़ो बड़े ही प्यार अदब सहित रसपनी आवाज विच उचारण करो जी सतनाम श्री वाहे गुरु जी।
सतनाम वाहिगुरु साहिब जी सासत सिमरत बेर चार मुख अगर बिचरे
साहिब श्री गुरु अर्जन देव जी महाराज पंचम गुरदेव जी दे पावन मुखारविंद तो उचारण श्री राग दे अज दे इलाही अमृतमई बचन सतगुरु गुरु ग्रंथ साहिब पातशाह जी दे पावन अंग सत्तर उपर सुशोभित हैं ते चल रहे शब्द दे अंदर अज अगले पदे अंदर सतगुरु जी ने साडे जीवन ते मेहरामत कीती इस धरती ते बहु गिणती जिहड़ी है धार्मिक लोकां दी है परमात्मा की होंद नूं ना मनन वाले बहुत थोड़े ने ज्यादा गिणती रब नूं मनन वालियां दी है पर रब नूं मनन वाले मनुखां दे जीवन वल जदों झाती मार के देखिए ते उन्हां दे कर्मां तों लगदा नहीं भी वह रब नूं मनदे होणगे। पुत्तर सवेरे स्कूल जाए घरों स्कूल जाए दोपहर नूं घर वापस ना आवे मापे बेतहाशा लभदे ने पिता दोपहर तो शाम तक लभदा फिरदा कदी स्कूल चों पता करदा कदी रिश्तेदारां दे घरां तों पता करदा कदी बच्चे दे दोस्तां दे कोलों पुछदा फिरदा गलियां सड़कां बाजारां दे विच घुमदा फिरदा किते मेरा पुत्तर लभ जाए पुत्तर गवाच गया घर नहीं आया स्कूल तों पिता बेतहाशा लभदा फिरदा पुत्तर नूं हर थां जाके देखिया जगह जगह लभिया पुत्र मिलिया नहीं देर रात पिता निराश होके घर वापस आ गया। हुण उस पिता दे सामने वधिया भोजन पकवान रखदे उहनूं चंगे नहीं लगदे उहनूं वधिया बस्तर पहरन वास्ते दे दिओ पाणी नहीं चाहुंदा रात उहदियां अखां च नींद नहीं हुंदी सारी रात सोचदा चिंता फिकरां विच रात गुजार दिंदा करवटां लैंदियां पासे मारदियां रात कढदा ਉਡੀਕਦਾ ਕਦੋਂ ਸਵੇਰ ਹੋਵੇ ਫਿਰ ਆਪਣੇ ਪੁੱਤਰ ਨੂੰ ਲੱਭਣ ਤੁਰਾਂ। ਪੁੱਤਰ ਗਵਾਚ ਗਿਆ, ਪਿਤਾ ਬੇਤਹਾਸ਼ਾ ਲੱਭਦਾ, ਨਾ ਖਾਣਾ ਚੰਗਾ ਲੱਗਦਾ, ਨਾ ਸੌਣਾ ਚੰਗਾ ਲੱਗਦਾ, ਸਵੇਰ ਦੀ ਉਡੀਕ ਕਰਦਾ, ਸਵੇਰ ਹੋਵੇ ਮੈਂ ਫਿਰ ਪੁੱਤਰ ਨੂੰ ਲੱਭਣ ਵਾਸਤੇ ਤੁਰਾਂ। ਕਿ ਕਦੀ ਰੱਬ ਨੂੰ ਵੀ ਕਿਸੇ ਨੇ ਇਸ ਤਰ੍ਹਾਂ ਲੱਭਿਆ? ਪਰਮਾਤਮਾ ਦੀ ਵੀ ਇਸ ਤਰ੍ਹਾਂ ਕਦੀ ਕਿਸੇ ਨੇ ਭਾਲ ਕੀਤੀ, ਖੋਜ ਕੀਤੀ ਕਿ ਰੱਬ ਨੂੰ ਲੱਭਦਿਆਂ ਖਾਣ ਪੀਣ ਦੀ ਹੋਸ਼ ਨਾ ਰਹੇ, ਰਾਤ ਅੱਖਾਂ 'ਚ ਨੀਂਦ ਨਾ ਰਹੇ? ਜਿਹੜਾ ਰੱਬ ਨੂੰ ਮੰਨਦਾ, ਧਰਮੀ ਅਖਵਾਉਂਦਾ, ਕਿ ਉਸ ਮਨੁੱਖ ਨੇ ਕਦੀ ਪਰਮਾਤਮਾ ਨੂੰ ਵੀ ਇਸ ਤਰ੍ਹਾਂ ਲੱਭਿਆ? ਉਹਦਾ ਖਾਣਾ ਪੀਣਾ ਹਰਾਮ ਹੋ ਜਾਏ, ਮੋਹਨ ਨੀਂਦ ਨਾ ਆਵੇ, ਹਾਵੇ ਹਾਰ ਕਜਰ ਬਸਤਰ ਅਭਰਨ ਕੀਨੇ, ਉਡੀਨੀ 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 ਕਬ ਘਰ ਆਵੇ ਰੀ। ਮੇਰੇ ਪ੍ਰੀਤਮ ਕਦੋਂ ਘਰ ਆਏਗਾ? ਉਡੀਕਦਾ ਵਾਂ, ਮੇਰੀ ਅੱਖਾਂ 'ਚ ਨੀਂਦ ਨਹੀਂ, ਹੋਕੇ ਲੈਣਾ। ਇਹ ਨਹੀਂ ਸਵੇਰੇ 8 ਵਜੇ ਉੱਠ ਕੇ ਦੇ 10 ਖਾ ਕੇ ਪਰੌਂਠੇ ਅਤੇ ਸਿੱਖ ਬਾਣੀ ਪੜ੍ਹਨ ਬਹਿ ਜਾਏ, ਮਿਲ ਮੇਰੇ ਪ੍ਰੀਤਮਾ ਜੀਓ, ਤੁਝ ਬਿਨ ਖਰੀ ਨਿਮਾਣੀ, ਮੈਂ ਨੈਣੀ ਨੀਂਦ ਨਾ ਆਵੇ ਜੀਓ, ਭਾਵੇ ਅੰਨ ਨਾ ਪਾਣੀ। ਇਸ ਤਰ੍ਹਾਂ ਨਹੀਂ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲਿਆ ਪ੍ਰਿਆ ਤੁਦ ਭਗਵੰਤਾ, ਮੋਹ ਰਹਿਣ ਨਾ ਬਿਹਾਵੇ, ਨੀਂਦ ਨਾ ਆਵੇ। ਇਹਦਾ ਮਤਲਬ ਰੱਬ ਨੂੰ ਖੋਜਣਾ ਹੀ ਨਹੀਂ ਚਾਹਿਆ। ਹਾਂ, ਸਾਡੇ ਕਰਮ ਜ਼ਰੂਰ ਧਰਮੀਆਂ ਵਾਲੇ ਦਿਖਾਵੇ ਦੇ ਹੁੰਦੇ ਨੇ, ਅਸੀਂ 1000 ਕਰਮ ਕਰਦੇ ਹਾਂ, ਗਵਾਂਢੀ ਨੂੰ ਪਤਾ ਚੱਲ ਜਾਏ ਮੈਂ ਧਰਮੀ ਹਾਂ, ਪਰ ਰੱਬ ਨੂੰ ਕਦੀ ਕੋਈ ਪਾਉਣਾ ਨਹੀਂ ਚਾਹੁੰਦਾ। ਰਸਤੇ ਵਿੱਚ ਤੁਰਿਆਂ ਜਾਂਦਿਆਂ ਇੱਕ ਪਾਸੇ 10 ਪਾਉਂਡ ਦਾ ਨੋਟ ਪਿਆ ਹੋਵੇ, ਦੂਜੇ ਪਾਸੇ ਪਰਮਾਤਮਾ ਖੜਾ ਹੋਵੇ, ਕਿ ਦੋਨਾਂ 'ਚੋਂ ਇੱਕ ਨੂੰ ਚੁਣ ਲਏ, ਤਾਂ ਬੰਦਾ ਸੋਚੇਗਾ ਵੀ ਰੱਬ 'ਤੇ ਫਿਰ ਵੀ ਕਦੀ ਮੈਂ ਪਾ ਸਕਦਾ? ਇਸ 10 ਪਾਉਂਡ ਨੇ ਥੋੜ੍ਹੇ ਰੋਜ਼ ਰੋਜ਼ ਮਿਲਣੇ। ਚਲੋ ਅੱਜ ਇਸ ਨੋਟ ਨੂੰ ਚੁੱਕ ਲਓ, ਪਰਮਾਤਮਾ ਦਾ ਕੀ ਹੋ, ਇਹ ਅਗਲੀ ਵਾਰ ਪਾ ਲਵਾਂਗੇ, ਅਗਲੇ ਸਾਲ ਪਾ ਲਵਾਂਗੇ। ਮਨੁੱਖ ਰੱਬ ਨੂੰ ਪਾਉਣਾ ਨਹੀਂ ਚਾਹੁੰਦਾ, ਪਰ ਇਹਦੇ ਕਰਮ ਦਿਖਾਵੇ ਵਾਲੇ ਨੇ, ਧਰਮੀ ਕਰਮ ਕਰਦਾ, ਇਹ ਮਿੱਥੇ ਹੋਏ ਧਾਰਮਿਕ ਕਰਮ ਕਰਦਾ, ਰੱਬ ਨਾਲ ਪਿਆਰ ਨਹੀਂ। ਇਸ ਸ਼ਬਦ ਦੇ ਵਿੱਚ, ਅੱਜ ਦੇ ਇਸ ਪਦੇ ਵਿੱਚ ਸਤਿਗੁਰਾਂ ਨੇ ਇਹੀ ਬਚਨ ਕੀਤਾ ਕਿ ਰੰਗ ਨਾ ਲੱਗੀ ਪਾਰ ਬ੍ਰਹਮ, ਰੱਬ ਨਾਲ ਪਿਆਰ ਨਹੀਂ ਹੈ ਬੰਦੇ ਦਾ, ਹਾਂ ਕਰਮ ਜ਼ਰੂਰ ਧਰਮੀ ਨੇ। ਸ਼ਾਸਤ, ਸਿਮਰਤ, ਵੇਦ ਚਾਰ ਮੁਖਾਗਰ ਵਿਚਰੇ। ਜਦੋਂ ਮੈਂ ਇਸ ਮਨੁੱਖ ਨੂੰ ਬਾਹਰੋਂ ਦੇਖਦਾ, ਬਾਹਰੋਂ ਸ਼ਾਸਤਰ ਵੀ ਪੜ੍ਹਦਾ, ਸਿਮਰਤੀਆਂ ਵੀ ਪੜ੍ਹਦਾ, ਚਾਰੇ ਵੇਦ ਵੀ ਇਹਨੇ ਜ਼ਬਾਨੀ ਕੰਠ ਕੀਤੇ ਹੋਏ ਨੇ, ਬਾਹਰੋਂ ਹਾਲਤ ਇਹ ਹੈ। ਸ਼ਾਸਤ, ਸਿਮਰਤ, ਵੇਦ ਚਾਰ ਮੁਖਾਗਰ ਵਿਚਰੇ। ਮੁਖਾਗਰ ਮੈਨੇ ਮੁੱਖ ਤੋਂ ਜ਼ਬਾਨੀ ਬੋਲਦਾ, ਜਵਾਨੀ ਇਹਨੇ ਚਾਰੇ ਵੇਦ ਵੀ ਯਾਦ ਕਰ ਰੱਖੇ ਨੇ, ਸਿਮਰਤੀਆਂ ਸ਼ਾਸਤਰਾਂ ਨੂੰ ਵੀ ਪੜ੍ਹੀ ਚਲਾ ਜਾਂਦਾ। ਦੇਖਣ ਨੂੰ ਬਾਹਰੋਂ ਬੜੇ ਪਾਠ ਕਰਦਾ, ਬੜੇ ਧਰਮ ਕਰਮ ਕਰਦਾ, ਪਰ ਨਤੀਜਾ ਕੀ? ਰੰਗ ਨਾ ਲੱਗੀ ਪਾਰ ਬ੍ਰਹਮ, ਰੱਬ ਨਾਲ ਪਿਆਰ ਨਹੀਂ ਇਹਦਾ। ਬਾਹਰੋਂ ਧਾਰਮਿਕ ਗ੍ਰੰਥ ਵੀ ਪੜ੍ਹੀ ਜਾਂਦਾ, ਪੜ੍ਹੀ ਜਾਂਦਾ, ਪਰ ਰੱਬ ਨੂੰ ਜਾਣਨਾ ਨਹੀਂ ਚਾਹੁੰਦਾ, ਰੱਬ ਰਹਿੰਦਾ ਕਿੱਥੇ ਹੈ? ਇਹੀ ਕਾਰਨ ਵੇਦ, ਕਿਤੇਬ, ਸਿਮਰਤ ਸਭ ਸ਼ਾਸਤ ਇਨ ਪੜ੍ਹਿਆ ਮੁਕਤ ਨਾ ਹੋਈ। ਜੇ ਕੇਵਲ ਮਨੁੱਖ ਧਾਰਮਿਕ ਗ੍ਰੰਥਾਂ ਨੂੰ ਪੜ੍ਹੀ ਜਾਏ, ਪੜ੍ਹੀ ਜਾਏ, ਪੜ੍ਹਨ ਨਾਲ ਮੁਕਤੀ ਨਹੀਂ ਹੁੰਦੀ। ਏਕ ਅੱਖਰ ਜੋ ਗੁਰਮੁਖ ਜਾਪੈ ਤਿਸ ਕੀ ਨਿਰਮਲ ਸੋਈ। ਗੱਲ ਤਾਂ ਇੱਕ ਅੱਖਰ ਦੀ ਹੈ, ਇੱਕ ਅੱਖਰ ਮੈਨੇ ਰੱਬ, ਜਿਹੜਾ ਕਸ਼ੈ ਨਹੀਂ, ਨਾਸ਼ ਨਹੀਂ ਹੈ, ਅੱਖਰ ਮੈਨੇ ਅਵਿਨਾਸ਼ੀ, ਜਿਹੜਾ ਉਹਨੂੰ ਜਾਪ ਲਵੇ, ਜਿਹੜਾ ਉਹਨੂੰ ਦਿਸ ਜਾਏ, ਇੱਕ ਅੱਖਰ ਦਿਸ ਜਾਏ, ਇੱਕ ਅੱਖਰ ਜੋ ਗੁਰਮੁਖ ਜਾਪੈ, ਕਿਸੇ ਗੁਰਮੁਖ ਨੂੰ ਇੱਕ ਰੱਬ ਅੱਖਰ ਜਾਪ ਜਾਏ, ਸਮਝ ਪੈ ਜਾਏ, ਦਿਸ ਜਾਏ, ਦੂਜੇ 'ਚ ਬੈਠਾ ਰੱਬ ਨਜ਼ਰ ਆ ਜਾਏ, ਤਾਂ ਸਮਝ ਲਿਓ ਉਹਦਾ ਧਰਮ ਪ੍ਰਵਾਨ ਹੋ ਗਿਆ, ਜਿਹੜਾ ਦੂਜੇ 'ਚੋਂ ਰੱਬ ਦੇਖ ਸਕੇ। ਸਿਮਰਤ, ਵੇਦ, ਪੁਰਾਣ, ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ। ਜੇ ਰੱਬੀ ਨਾਮ ਨਾਲ ਨਹੀਂ ਜੁੜਿਆ, ਸਮਝ ਲਓ ਇਹਦੀਆਂ ਸਾਰੀਆਂ ਗੱਲਾਂ ਹੋਛੀਆਂ ਨੇ, ਤੁੱਛ ਨੇ, ਝੂਠੀਆਂ ਨੇ ਗੱਲਾਂ ਇਹਦੀਆਂ ਧਰਮ ਦੀਆਂ। ਭਾਵੇਂ ਧਾਰਮਿਕ ਗ੍ਰੰਥਾਂ ਨੂੰ ਪੜ੍ਹੀ ਜਾਂਦਾ ਹੋਵੇ, ਪਰ ਰੱਬ ਨੂੰ ਨਹੀਂ ਦੇਖਣਾ ਚਾਹੁੰਦਾ। ਇਸ ਕਰਕੇ ਵੇਦ, ਕਿਤੇਬ, ਸਿਮਰਤ ਸ਼ਬ ਸ਼ਾਸਤ ਇਨ ਪੜ੍ਹਿਆ ਮੁਕਤ ਨਾ ਹੋਈ। ਏਕ ਅੱਖਰ ਜੋ ਗੁਰਮੁਖ ਜਾਪੈ ਤਿਸ ਕੀ ਨਿਰਮਲ ਸੋਈ। ਬਾਹਰੋਂ ਜਿੰਨੇ ਮਰਜ਼ੀ ਧਾਰਮਿਕ ਗ੍ਰੰਥ ਪੜ੍ਹਦਾ ਰਹੇ, ਜੇ ਜੀਵਨ ਵਿੱਚ ਅਡੋਲਤਾ ਨਹੀਂ ਆਈ, ਦੂਜੇ 'ਚੋਂ ਰੱਬ ਨਹੀਂ ਦੇਖਿਆ, ਤੇਰਾ ਪੜ੍ਹਨਾ ਵੀ ਵਿਅਰਥ ਹੋ ਜਾਂਦਾ। ਜੇ ਇੱਕ ਅੱਖਰ ਨਹੀਂ ਤੈਨੂੰ ਨਜ਼ਰ ਆਇਆ, ਰੱਬ ਨਹੀਂ ਦਿਸਿਆ, ਫਿਰ ਭਾਵੇਂ ਸਾਰੀ ਜ਼ਿੰਦਗੀ ਪੜ੍ਹਦਾ ਰਹਿ, ਪੜ੍ਹ ਪੜ੍ਹ ਕੇ ਗ੍ਰੰਥਾਂ ਦੇ ਢੇਰ ਲਗਾ ਦੇ, ਗੱਡੇ ਦੇ ਗੱਡਿਆਂ ਦੇ ਗੱਡੇ ਭਰ ਦੇ, ਖੂਹ ਭਰ ਦੇਵੇਂ ਗ੍ਰੰਥਾਂ ਨਾਲ, ਇੰਨੇ ਪੜ੍ਹ ਲਏ, ਸਾਰੀ ਜ਼ਿੰਦਗੀ ਪੜ੍ਹੀ ਜਾਏ, ਆਖਰੀ ਸਾਹ ਤੱਕ ਪੜ੍ਹੀ ਜਾਏ। ਇਹੀ ਬਚਨ ਆਪਾਂ ਹੁਣੇ ਕੀਰਤਨੀਆਂ ਤੋਂ ਸਰਵਣ ਕੀਤਾ ਹੈ। ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ 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 ਭਰੀਆਂ ਸਾਥ, ਪੜ੍ਹ ਪੜ੍ਹ ਬੇੜੀ ਪਾਈਆਂ, ਪੜ੍ਹ ਪੜ੍ਹ ਗੱਡੀਆਂ ਖਾਤ, ਪੜ੍ਹੀਆਂ ਜੇਤੇ ਬਰਸ ਬਰਸ, ਪੜ੍ਹੀਆਂ ਜੇਤੇ ਮਾਸ, ਪੜ੍ਹੀਆਂ ਜੇਤੀ ਆਰਜਾ, ਪੜ੍ਹੀਆਂ ਜੇਤੇ ਸਾਸ। ਭਾਵੇਂ ਜਿੰਨਾ ਮਰਜ਼ੀ ਸਾਰੀ ਜ਼ਿੰਦਗੀ ਧਰਮ ਗ੍ਰੰਥਾਂ ਨੂੰ ਪੜ੍ਹੀ ਚੱਲ, ਪਰ ਲੇਖੇ 'ਚ ਤਾਂ ਰੱਬ ਆਉਣਾ, ਇਹਨੇ ਰੱਬ ਨੂੰ ਜਾਣਿਆ ਕਿ ਨਹੀਂ? ਨਾਨਕ ਲੇਖੇ ਇੱਕ ਗੱਲ, ਹੋਰ ਹੋਮੈਂ ਝਖਣਾ ਚਾਖ। ਇਹਦੇ ਹਿਸਾਬ ਕਿਤਾਬ ਲੇਖੇ ਦੇ ਵਿੱਚ ਤਾਂ ਇੱਕ ਰੱਬ ਨੇ ਆਉਣਾ, ਰੱਬ ਨੂੰ ਇਹਨੇ ਦੂਜੇ ਵਿੱਚੋਂ ਦੇਖਿਆ ਕਿ ਨਹੀਂ ਦੇਖਿਆ? ਜੇ ਜ਼ਰੇ ਜ਼ਰੇ ਵਿੱਚ ਰਮੇ ਰੱਬ ਨੂੰ ਨਹੀਂ ਦੇਖਿਆ, ਤਾਂ ਸਮਝ ਲਓ ਹੋਮੈਂ ਵਿੱਚ ਝਖਣਾ ਹੀ ਚਾਖਦਾ ਰਿਹਾ, ਰਿੜਕਦਾ ਰਿਹਾ ਗ੍ਰੰਥਾਂ ਨੂੰ, ਪਰ ਮੱਖਣ ਨੂੰ ਇਹਨੇ ਹਾਸਲ ਨਹੀਂ ਕੀਤਾ। ਨਾਨਕ ਲੇਖੇ ਇੱਕ ਗੱਲ, ਹੋਰ ਹੋਮੈਂ ਝਖਣਾ ਚਾਖ। ਭਾਵੇਂ ਲੱਖ ਪੜ੍ਹੀ ਜਾਏ, ਅਡੋਲ ਤੇ ਹੋਇਆ ਹੀ ਨਹੀਂ। ਕਿਆ ਪੜ੍ਹੀਏ, ਕਿਆ ਗੁਣੀਏ, ਕਿਆ ਵੇਦ ਪੁਰਾਨਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲੀ ਉਹ ਸੋਈ। ਅਡੋਲਤਾ ਨਹੀਂ ਆਈ, ਦੂਸਰੇ 'ਚ ਰੱਬ ਨਜ਼ਰ ਨਹੀਂ ਆਇਆ। ਜ਼ਬਾਨ ਤੋਂ ਧਾਰਮਿਕ ਗ੍ਰੰਥਾਂ ਨੂੰ ਵੀ ਪੜ੍ਹਿਆ, ਚਾਰੇ ਵੇਦ ਜ਼ਬਾਨੀ ਯਾਦ ਕਰ ਲਏ, ਸਿਮਰਤ ਸ਼ਾਸਤਰ ਵੇਦ ਚਾਰ ਮੁਖਾਗਰ ਵਿਚਰੇ, ਸਿਮਰਤੀਆਂ ਸ਼ਾਸਤਰਾਂ ਚਾਰੇ ਵੇਦਾਂ ਨੂੰ ਇਹਨੇ ਜ਼ਬਾਨੀ ਕੰਠ ਕਰ ਲਿਆ ਹੈ।
ਤਪੇ ਤਪੇ ਸਿਰ ਜੋਗੀਆ ਤੀਰਥ ਗਵਨ ਕਰੇ।
ਫਿਰ ਅਨੇਕਾਂ ਤਪੀਆਂ ਵਾਂਗੂ, ਤਪੀਸ਼ਰਾਂ ਵਾਂਗੂ, ਜੋਗੀਆਂ ਵਾਂਗੂ ਤੀਰਥਾਂ ਦੀ ਵੀ ਯਾਤਰਾ ਕਰਦਾ। ਇਹ ਸਾਰੇ ਧਾਰਮਿਕ ਕਿਸੇ ਪੰਡਿਤ ਨੂੰ, ਬ੍ਰਾਹਮਣ ਨੂੰ ਨਹੀਂ ਸੁਣਾਏ ਹੋਏ, ਸਾਰੀ ਮਨੁੱਖਤਾ ਲਈ ਸਾਂਝਾ ਉਪਦੇਸ਼ ਹੈ। ਭਾਵੇਂ ਉਹ ਹਿੰਦੂ ਹੋਵੇ, ਭਾਵੇਂ ਮੁਸਲਮਾਨ ਵੀਰ ਹੋਵੇ, ਭਾਵੇਂ ਉਹ ਸਿੱਖ ਹੋਵੇ, ਜਿਹੜਾ ਕੇਵਲ ਪੜ੍ਹੀ ਜਾਂਦਾ ਮੰਨਣ ਨੂੰ ਤਿਆਰ ਨਹੀਂ ਹੈ, ਬਿਨਾਂ ਮੰਨਿਆ ਗੁਜ਼ਾਰਾ ਨਹੀਂ ਹੈ, ਜਿਹੜਾ ਕੇਵਲ ਪੜ੍ਹੀ ਜਾਂਦਾ। ਪੁੱਛੋ ਸਤਿਗੁਰੂ ਨੂੰ ਵੀ ਕੇਵਲ ਪੜ੍ਹਨ ਵਾਲਾ ਪ੍ਰਮਾਣ, ਕਹਿਣ ਲੱਗੇ ਨਹੀਂ, ਪ੍ਰਮਾਣ ਉਹ ਹੁੰਦਾ ਜਿਹੜਾ ਗੁਰੂ ਦੀ ਗੱਲ ਨੂੰ ਮੰਨ ਲੈਂਦੇ। ਸੇਵਕ ਸਿੱਖ ਪੂਜਣ ਸਭ ਆਵੇਂ, ਸਭ ਗਾਵੇ ਹਰ ਹਰ ਉੱਤਮ ਬਾਣੀ, ਸਾਰੇ ਗਾਉਂਦੇ ਨੇ, ਸਾਰੇ ਪੜ੍ਹਦੇ ਨੇ, ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਗਾਉਣਾ ਸੁਣਨਾ ਉਹਦਾ ਪ੍ਰਬੰਧ ਚੜ ਜਾਂਦਾ ਜਿਹੜਾ ਸਤ ਕਰਕੇ ਉਸ ਬਾਣੀ ਨੂੰ, ਬਚਨ ਨੂੰ ਮੰਨ ਲੈਂਦੇ। ਬਾਹਰੋਂ ਗ੍ਰੰਥਾਂ ਨੂੰ ਵੀ ਪੜ੍ਹਿਆ, ਤਪੇ ਤਪੀਸਰ ਜੋਗੀਆਂ, ਤਪਿਆਂ ਵਾਂਗੂ ਤਪੀਸਰ ਮੈਨੇ, ਜਿਹੜੇ ਤਪੀਆਂ ਦੇ ਵੀ ਈਸ਼ਰ ਨੇ, ਤਪੀਆਂ ਤੋਂ ਵੀ ਵੱਡੇ ਤਪੀਸਰ ਨੇ, ਸਿਰਮੌਰ ਤਪੀ। ਜੋਗੀਆਂ ਮੈਨੇ ਜੋਗੀਆਂ ਵਾਂਗੂ ਤੀਰਥ ਗਵਨ ਕਰੇ, ਤਪੀਆਂ ਵਾਂਗੂ ਤਪੀਸਰਾਂ ਵਾਂਗੂ ਜੋਗੀਆਂ ਵਾਂਗੂ ਤੀਰਥਾਂ ਦੇ ਚੱਕਰ ਵੀ ਕੱਟਦਾ ਫਿਰੇ, ਤੀਰਥਾਂ ਦਾ ਭ੍ਰਮਣ ਵੀ ਕਰਦਾ ਫਿਰੇ, ਜਿੰਨੀਆਂ ਵੀ ਤੀਰਥਾਂ 'ਤੇ ਨਹਾਉਂਦਾ ਮਤ ਸੋਚੇ ਮੈਲ ਉੱਤਰਦੀ ਜਾਂਦੀ ਹੈ। ਸਤਿਗੁਰੂ ਕਹਿਣ ਲੱਗੇ ਨਹੀਂ, ਹੋਰ ਚੜ੍ਹਦੀ ਜਾਂਦੀ ਹੈ। ਕੋਟ ਮੱਜਨ ਤੀਰਥ ਇਸ਼ਨਾਨਾ, ਇਸ ਕਲ ਮਹਿ ਮੈਲ ਭਰੀ ਜੈ। ਜਿੰਨੇ ਕਰੋੜਾਂ ਤੀਰਥਾਂ 'ਤੇ ਇਸ਼ਨਾਨ ਕੀਤੇ, ਮੈਲ ਹੋਰ ਭਰੀ ਗਈ, ਹੋਰ ਵੱਧ ਗਈ। ਪੁੱਛਿਆ ਉਹ ਕਿਵੇਂ? ਕਹਿਣ ਲੱਗੇ ਮਨੁੱਖ ਕਰਦਾ ਪਾਪ, ਅਤੇ ਪਾਪ ਕਰਕੇ ਸੋਚਦਾ ਚਲੋ ਅਗਲੇ ਸਾਲ ਮੈਂ ਇਸ਼ਨਾਨ ਕਰਾਵਾਂਗਾ, ਪਾਪ ਧੋਤੇ ਜਾਣਗੇ। ਇਸ਼ਨਾਨ ਕਰਕੇ ਆਉਂਦਾ, ਸੋਚਦਾ ਪਾਪ ਧੋਤੇ ਗਏ, ਬੜੀ ਆਕੜ ਨਾਲ ਤੁਰਿਆ ਆਉਂਦਾ, ਹੈ ਕੋਈ ਮੇਰੇ ਵਰਗਾ ਤੀਰਥ ਯਾਤਰੀ, ਹੈ ਕੋਈ ਮੇਰੇ ਵਰਗਾ ਧਰਮੀ? ਇੱਕ ਤਾਂ ਆਹ ਆਪਣੇ ਉੱਪਰ ਮੈਲ ਲੈ ਬੈਠਾ, ਅਤੇ ਦੂਸਰਾ ਦੂਜੇ ਨੂੰ ਦੇਖ ਕੇ ਆਖਦਾ ਵੀ ਤੂੰ ਨਹੀਂ ਕਦੀ ਗਿਆ, ਤੇਰੇ ਨਾਲੋਂ ਤਾਂ ਮੈਂ ਚੰਗਾ ਵਾਂ। ਫਲਾਣਾ ਆਦਮੀ ਤਾਂ ਕਦੀ ਵੀ ਨਹੀਂ ਜਾਂਦਾ ਤੀਰਥ ਇਸ਼ਨਾਨੀ, ਨਿੰਦਿਆ ਦੀ ਵੀ ਮੈਲ ਲੈ ਬੈਠਾ, ਹੰਕਾਰ ਦੀ ਵੀ ਮੈਲ ਲੈ ਬੈਠਾ। ਨਹਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ, ਇੱਕ ਭਾਉ ਲੱਥੀ ਨਾਤਿਆਂ, ਦੋਏ ਭਾਅ ਚੜੀਏ ਸਹੋਰ। ਤਨ ਦੀ ਮੈਲ ਤੇ ਭਾਵੇਂ ਲਾਹ ਆਇਆ ਹੋਵੇ, ਪਰ ਹੰਕਾਰ ਦੀ ਮੈਲ ਚੜ੍ਹਾ ਆਇਆ, ਨਿੰਦਿਆ ਦੀ ਮੈਲ ਚਾੜ ਆਇਆ, ਮੈਲ ਤੇ ਫਿਰ ਉੱਥੇ ਹੀ ਹੈ। ਪਾਪ ਕਰੇ ਪੰਚਾਂ ਕੇ ਬਸ ਰੇ, ਤੀਰਥ ਨਾਏ ਕਹੇ ਸਭ ਉੱਤਰੇ, ਬਹੁਰ ਕਮਾਵੇ ਹੋਏ ਨਿਸ਼ੰਕ, ਜੰਪੁਰ ਬਾਂਧ ਖਰੇ ਕਲੰਕ। ਕਹਿਣ ਲੱਗੇ ਜਦੋਂ ਤੀਰਥ 'ਤੇ ਜਾ ਕੇ ਸੋਚਦਾ ਨਾ ਮੈਂ ਪਾਪ ਧੋਣ ਆਇਆ, ਸਰੀਰ ਧੋ ਜਾਂਦਾ ਪਰ ਪਾਪਾਂ ਦੀ ਮੈਲ ਹੋਰ ਚਾੜੀ ਜਾਂਦਾ, ਜੇਤੇ ਰੇ ਤੀਰਥ ਨਾਏ ਅਹੰ ਬੁੱਧ ਮੈਲ ਲਾਏ। ਜਿੰਨੇ ਵੀ ਤੀਰਥਾਂ ਦੇ ਇਸ਼ਨਾਨ ਕਰਦੇ ਹੋਮੈ ਦੀ ਮੈਲ ਚੜ੍ਹਾ ਚੜ੍ਹਾ ਕੇ ਆਈ ਜਾਂਦਾ, ਮੇਰੇ ਵਰਗਾ ਕਿਹੜਾ ਤੀਰਥ ਯਾਤਰੀ ਹੈ? ਕੋਟ ਮੱਜਨ ਤੀਰਥ ਇਸ਼ਨਾਨਾ, ਇਸ ਕਲ ਮੈਂ ਮੈਲ ਭਰੀ ਜੈ। ਇਸ ਸਮੇਂ ਅੰਦਰ ਤੀਰਥਾਂ 'ਤੇ ਇਸ਼ਨਾਨ ਕੀਤਿਆਂ ਹੋਮੈ ਦੀ ਮੈਲ ਚੜ੍ਹੀ ਜਾਂਦੀ ਹੈ। ਪੁੱਛਿਆ ਫਿਰ ਮੈਲ ਉਤਰੇਗੀ ਕਿਵੇਂ? ਕਹਿਣ ਲੱਗੇ ਸਿੱਖਾ ਸਾਧ ਸੰਗਤ ਵਿੱਚ ਆ ਜਾਈ, ਸਾਧ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲੀਜੈ। ਜਿਹੜਾ ਸਾਧ ਸੰਗਤ ਵਿੱਚ ਆ ਕੇ ਰੱਬ ਦੇ ਨਾਂ ਨਾਲ ਜੁੜਦਾ ਉਹਦੀ ਪਾਪਾਂ ਦੀ ਮੈਲ ਧੋਤੀ ਜਾਂਦੀ ਹੈ। ਮਹਿਮਾ ਸਾਧੂ ਸੰਗ ਕੀ, ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅੱਗ ਹਰੇ ਨਿਰਮਲ ਭਏ ਚੀਤਾ। ਸਾਧ ਸੰਗਤ ਵਿੱਚ ਆ ਕੇ ਰੱਬ ਦੇ ਨਾਲ ਜੁੜ ਜਾਈ, ਤੇਰੀ ਪਾਪਾਂ ਦੀ ਮੈਲ ਉਤਰ ਜਾਏਗੀ। ਮਨੁੱਖ ਨੇ ਤਪੇ ਤਪੀਸਰਾਂ ਜੋਗੀਆਂ ਵਾਂਗੂ ਅਨੇਕਾਂ ਤੀਰਥਾਂ ਦਾ ਵੀ ਭ੍ਰਮਣ ਕੀਤਾ ਹੈ।
ਖਟ ਕਰਮਾਂ ਤੇ ਦੁਗਣੇ ਪੂਜਾ ਕਰਤਾ ਨਾਏ,
ਖਟ ਕਰਮਾਂ ਤੇ ਦੁਗਣੇ। ਖਟ ਕਰਮ ਨੇ 6 ਕਰਮ, ਸਨਾਤਨ ਮਤ ਦੇ ਵਿੱਚ 3 ਕਰਮ ਬ੍ਰਾਹਮਣ ਦੇ ਨੇ, 3 ਜਜਮਾਨ ਦੇ ਨੇ। 6 ਕਰਮ ਪਰਮੁੱਖ ਮੰਨੇ ਗਏ, ਵਿੱਦਿਆ ਪੜ੍ਹਨੀ, ਵਿੱਦਿਆ ਪੜ੍ਹਾਉਣੀ, ਜੱਗ ਕਰਨਾ, ਜੱਗ ਕਰਾਉਣਾ, ਦਾਨ ਦੇਣਾ ਤੇ ਦਾਨ ਲੈਣਾ। 3 ਕਰਮ ਨੇ ਜਜਮਾਨ ਦੇ, ਜਜਮਾਨ ਨੇ ਵਿੱਦਿਆ ਪੜ੍ਹਨੀ ਹੈ, ਜਜਮਾਨ ਨੇ ਜੱਗ ਕਰਾਉਣੇ, ਜਜਮਾਨ ਨੇ ਦਾਨ ਦੇਣੇ, ਲੈਣਾ ਨਹੀਂ ਹੈ। ਤੇ ਬ੍ਰਾਹਮਣ ਦੇ ਕਿਹੜੇ ਕੰਮ, ਬ੍ਰਾਹਮਣ ਨੇ ਵਿੱਦਿਆ ਪੜ੍ਹਾਉਣੀ ਹੈ, ਜੱਗ ਕਰਨਾ ਤੇ ਦਾਨ ਲੈਣੇ, ਬ੍ਰਾਹਮਣ ਕਦੀ ਦਾਨ ਕਰਦਾ ਨਹੀਂ ਹੈ। ਔਰ ਬੜੀ ਕਮਾਲ ਦੀ ਗੱਲ ਹੈ, ਬ੍ਰਾਹਮਣ ਦੂਸਰਿਆਂ ਨੂੰ ਆਖਦਾ ਵੀ ਪਿੱਤਰਾਂ ਦਾ ਸ਼ਰਾਧ ਕਰਾਓ, ਤੁਹਾਡੇ ਪਿੱਤਰ ਭੁੱਖੇ ਨੇ, ਉਹਨਾਂ ਤੱਕ ਭੋਜਨ ਪਹੁੰਚ ਜਾਏ, ਬਸਤਰ ਦਿਓ, ਮਾਇਆ ਦਿਓ। ਪਰ ਕਮਾਲ ਦੀ ਗੱਲ, ਕਦੀ ਬ੍ਰਾਹਮਣ ਨੇ ਸ਼ਰਾਧ ਨਹੀਂ ਆਪਣਾ ਕਰਾਇਆ। ਕਿ ਉਹਦੇ ਮਾਤਾ ਪਿਤਾ ਨੂੰ ਭੁੱਖ ਨਹੀਂ ਲੱਗਦੀ, ਕਿ ਉਹਦੇ ਪਿੱਤਰਾਂ ਨੂੰ ਭੋਜਨ ਦੀ ਬਸਤਰਾਂ ਦੀ ਲੋੜ ਨਹੀਂ ਹੈ। ਬ੍ਰਾਹਮਣ ਕਦੀ ਨਹੀਂ ਸ਼ਰਾਧ ਕਰਾਉਂਦਾ, ਦੂਸਰਿਆਂ ਨੂੰ ਆਖਦਾ ਤੁਸੀਂ ਪਿੱਤਰਾਂ ਦਾ ਸ਼ਰਾਧ ਕਰਾਓ, ਆਪ ਉਹ ਕਦੀ ਵੀ ਨਹੀਂ ਕਰਾਉਂਦਾ। ਉਹਨੂੰ ਪਤਾ ਵੀ ਇਹ ਤਾਂ ਮੇਰਾ ਧੰਦਾ ਹੈ, ਇਹ ਤਾਂ ਮੇਰਾ ਬਿਜ਼ਨਸ ਹੈ, ਦੂਜਿਆਂ ਨੂੰ ਲੁੱਟਣਾ, ਇਹਦੇ ਨਾਲ ਹੀ ਤਾਂ ਮੇਰਾ ਘਰ ਚੱਲਦਾ। ਅਤੇ ਜੇ ਮੈਂ ਆਪ ਹੀ ਦਾਨ ਕਰਨਾ ਸ਼ੁਰੂ ਕਰਦੇ ਹਾਂ ਫਿਰ ਮੇਰੇ ਘਰ ਦਾ ਕੀ ਬਣੇਗਾ। ਇਸ ਕਰਕੇ ਜਜਮਾਨ ਦਾ ਕੰਮ ਦਾਨ ਦੇਣਾ, ਬ੍ਰਾਹਮਣ ਦਾ ਕੰਮ ਦਾਨ ਲੈਣਾ। 6 ਕਰਮ ਨੇ, ਕਹਿਣ ਲੱਗੇ ਮਨੁੱਖ 6 ਕਰਮਾਂ ਤੋਂ ਵੀ ਦੁੱਗਣੇ ਕਰੀ ਜਾਏ, ਖੱਟ ਕਰਮਾਂ ਤੇ ਦੁੱਗਣੇ, ਭਾਵ 6 ਦੀ ਬਜਾਏ ਹੋਰ ਵੀ ਵਧੀਆ ਕੋਈ 6 ਕਰਮ ਜੋੜ ਲਵੇ, 12 ਕਰਮ ਕਰੀ ਜਾਏ ਧਰਮ ਦੇ ਨਾਂ ਤੇ, ਪੂਜਾ ਕਰੀ ਜਾਏ ਨਹਾ ਨਹਾ ਕੇ, ਪੂਜਾ ਕਰਤਾ ਨਹਾਏ, ਨਹਾ ਨਹਾ ਕੇ ਪੂਜਾ ਕਰੀ ਜਾਏ, ਪਵਿੱਤਰ ਹੋ, ਸੁੱਚਾ ਹੋ ਕੇ ਪੂਜਾ ਕਰੀ ਜਾਏ। ਕਿ ਮੈਂ ਨਹਾ ਕੇ ਆਇਆ, ਪਾਪ ਮੇਰੇ ਧੋਤੇ ਗਏ ਨੇ, ਹੁਣ ਮੈਂ ਪੂਜਾ ਕਰਾਂ। ਸਤਿਗੁਰੂ ਨੇ ਬਾਣੀ 'ਚ ਬਚਨ ਕਹਿ ਦਿੱਤਾ, ਕਹਿਣ ਲੱਗੇ ਰੱਬ ਨੇ ਬਹਿਣਾ ਹਿਰਦੇ ਦੀ ਸੇਜ ਤੇ, ਬਾਹਰੋਂ ਸਰੀਰ ਦੀ ਮੈਲ ਨਹਾ ਕੇ ਉਤਾਰ ਲਈ। ਹਿਰਦੇ ਦੇ ਵਿੱਚ ਕਾਮ ਕ੍ਰੋਧ ਹੈ, ਲੋਭ ਮੋਹ ਹੈ, ਹੰਕਾਰ ਹੈ, ਤ੍ਰਿਸ਼ਨਾ ਹੈ, ਆਸਾ ਹੈ, ਪਾਪ ਹੈ, ਵਿਕਾਰ, ਨਫ਼ਰਤ, ਈਰਖਾ, ਅੰਦਰ ਤੇ ਉਗਣ ਭਰੇ ਨੇ। ਕਾਮ ਕ੍ਰੋਧ ਲੋਭ ਮੋਹ ਹੰਕਾਰ ਆਸਾ ਤ੍ਰਿਸ਼ਨਾ ਨਿੰਦਿਆ ਚੁਗਲੀ ਦਵੈਸ਼ ਵਖੀਲੀ ਪਾਪ ਵਿਕਾਰ ਗੁਨਾਹ ਅਪਰਾਧ ਸਾਰੇ ਹੀ ਅੰਦਰ ਭਰੇ ਹੋਏ ਨੇ। ਅੰਦਰ ਤੇ ਹਿਰਦਾ ਮੈਲ ਹੈ, ਰੱਬ ਕਿੱਥੇ ਬੈਠੇਗਾ। ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੈ ਮਨ ਹੱਛਾ ਨਾ ਹੋਏ। ਜੇ ਮਨ ਹੀ ਮੈਲੇ ਤੇ ਰੱਬ ਕਿੱਥੇ ਆ ਕੇ ਬੈਠੇ। ਜੇ ਮਨ ਹੀ ਮੈਲੇ ਤੇ ਤਨ ਦੇ ਧੋਤਿਆਂ ਮਨ ਦੀ ਮੈਲ ਨਹੀਂ ਉਤਰਦੀ। ਹਾਂ, ਮਨ ਦੀ ਮੈਲ ਧੋਣੀ ਹੋਵੇ ਤੈਨੂੰ ਐਸਾ ਪਾਣੀ ਚਾਹੀਦਾ ਹੈ ਜਿਹੜਾ ਮਨ ਤੱਕ ਪਹੁੰਚ ਜਾਏ, ਕਿਉਂਕਿ ਬਾਹਰਲਾ ਪਾਣੀ ਤੇ ਮਨ ਤੱਕ ਪਹੁੰਚਦਾ ਨਹੀਂ ਹੈ। ਤੂੰ ਸ਼ਬਦ ਅੰਮ੍ਰਿਤ ਨਾਲ ਜੁੜ ਜਾਈ, ਸ਼ਬਦ ਮਨ ਤੱਕ ਪਹੁੰਚਦਾ, ਮਨ ਦੀ ਪਾਪਾਂ ਦੀ ਮੈਲ ਧੋ ਦਿੰਦਾ ਹੈ। ਤੂੰ ਸ਼ਬਦ ਅੰਮ੍ਰਿਤ ਨਾਲ ਜੁੜ ਜਾਈ, ਸਹਿਸੇ ਜੀਓ ਮਲੀਨ ਹੈ, ਕਿਤ ਸੰਜਮ ਧੋਤਾ ਜਾਏ, ਕਿਵੇਂ ਇਹਨੂੰ ਧੋਈਏ। ਮਨ ਧੋਵੋ ਸ਼ਬਦ ਲਾਗੋ, ਹਰ ਸਿਰ ਹੋਚਿਤ ਲਾਏ। ਮਨ ਨੂੰ ਸ਼ਬਦ ਨਾਲ ਧੋ ਲਈ, ਮਨ ਸਾਫ਼ ਹੋ ਜਾਏਗਾ। ਤੂੰ ਪੂਜਾ ਕਰਦੇ, ਬਾਹਰੋਂ ਤੂੰ ਪੱਥਰ ਤੇ ਚੰਦਨ ਘਸਾਨੇ ਤੇ ਤਿਲਕ ਲਗਾ ਰਹੇ ਹੈ। ਜੇ ਬਾਹਰੋਂ ਪੱਥਰ ਤੇ ਚੰਦਨ ਘਸਾਈ ਜਾਂਦਾ, ਬਾਹਰੋਂ ਪੱਥਰ ਲੱਭਣ ਦੀ ਕੀ ਲੋੜ ਹੈ। ਤੇਰਾ ਮਨ ਘੱਟ ਕਠੋਰ ਹੈ, ਮਨ ਵੀ ਤੇ ਪੱਥਰ ਹੀ ਹੈ ਨਾ, ਤੈਨੂੰ ਬਾਹਰੋਂ ਪੱਥਰ ਚੁੱਕਣ ਦੀ ਲੋੜ ਹੀ ਨਹੀਂ, ਪੱਥਰ ਤੇ ਤੇਰੇ ਕੋਲ ਹੈ। ਮਨ ਤੇਰਾ ਕਠੋਰ ਹੋ ਚੁੱਕਿਆ, ਪੱਥਰ ਹੋ ਚੁੱਕਿਆ, ਤੂੰ ਇਸ ਤਰ੍ਹਾਂ ਕਰ, ਰੱਬ ਦੇ ਨਾਮ ਦਾ ਚੰਦਨ ਲੈ ਆਪਣੇ ਸਖ਼ਤ ਮਨ ਤੇ ਘਸਾ, ਤੇਰੇ ਮਨ ਨੂੰ ਥੋੜ੍ਹੀ ਸੁਗੰਧੀ ਮਿਲੇ। ਉੱਚੇ ਸੁੱਚੇ ਆਚਰਨ ਦਾ ਇਹਦੇ ਉੱਪਰ ਕੇਸਰ ਚੜਾ, ਤੇਰਾ ਨਾਮ ਕਰੀ ਚੰਨੜਾਠੀਆ, ਜੇ ਮਨ ਉਰਸਾ ਹੋਏ। ਉਰਸਾ ਮੈਨੇ ਪੱਥਰ, ਮਨ ਪੱਥਰ ਹੈ, ਨਾਮ ਚੰਨਣ ਹੈ, ਚੰਦਨ ਦੀ ਤਰ੍ਹਾਂ। ਤੇਰਾ ਨਾਮ ਕਰੀ ਚੰਨੜਾਠੀਆ, ਜੇ ਮਨ ਉਰਸਾ ਹੋਏ, ਕਰਨੀ ਕੁੰਗੂ ਜੇ ਰਲੈ, ਘਾਟੇ ਅੰਤਰ ਪੂਜਾ ਹੋਏ। फिर अंदर ही पूजा हो जाएगी, रब दे नाम नाल जुड़ जाइए, इदो वड्डी पूजा कोई नहीं। पूजा कीचै नाम धियाइए, बिन नाम है पूज ना होए, नाम तो बिना कादी पूजा, नाम नाल जुड़ जाइए ही पूजे। मनुख ने की कीता, 6 तो दुगने 12 कर्म भी करके देख ले, खट कर्मा ते दुगने पूजा करता नहाए, नहा नहा के पूजा भी करी जांदे, इशनान कर करके 12 भी पूजा करी जांदे, पर दूजे च बैठे रब नू देखण नू तैयार नहीं है, रंग ना लगी पार ब्रह्म, रब नाल पर प्यार उका नहीं है, दिखावे दे कर्म करदा है, मैं धर्मी हाँ, पर दूजे दे विचों रब नहीं देख सकदा। धर्म पैदा हुंदा है दया चों, दया मां है, धर्म उहदा पुत्तर है, जिथे मां ही ना होवे उथे पुत्तर नहीं जन्म लै सकदा। तौल धर्म दया का पूत, धर्म दया का पुत्र है, जे किसी गरीब किसी दूजे मनुख ते मनुख तरस ही ना खा सके, दया ना कर सके, उस मनुख की जिंदगी धर्म नहीं शुरू हो सकता, वह मनुख धर्मी नहीं हो सकता। यही गल गुरु नानक साहब ने कही सी पंडित हरदयाल जी नूं, गुरु नानक साहब जी का प्रकाश पुरब भी 21 नवंबर नूं आ रहा है। इस संबंधी भी आपां हुण कोशिश करांगे, गुरु नानक साहब के जीवन के विच भी कोई ना कोई घटना लैके तुरदे रहिए। गुरु नानक साहब पातशाह नूं पंडित हरदयाल आखदे ने जनेऊ पाणे, क्यों? धर्मी बनाउणा। सतगुरु कहन लगे तुसीं धर्मी बण गए, कहन लगे हाँ मैं जनेऊ पाया होया है। सतगुरु पातशाह कहन लगे जे मैनू धर्मी बनाउणा फिर मेरे मित्र नूं भी धर्मी बना दिओ, मरदाने नूं। कहन लगे नहीं उह नहीं धर्मी बन सकदा, उह नहीं चाहे। कहन लगे अच्छा चलो, मेरी वड्डी भैण बेबे नानकी वो तो मेरी जात की खत्री है ना, वो तो नीच जात की नहीं, वो गल जनेऊ पा दिओ धर्मी हो जाए। पंडित हरदयाल आखते नहीं इसत्री जाति धर्म का कोई अधिकार नहीं है, वह धर्मी नहीं बन सकते। बाबा नानक आखते ने पंडित हरदयाल जी, जिहड़ा धर्म मैनू मेरे मित्र तो दूर करता हो, मैनू मेरी सकी भैण तो बिछोड़ता हो, मैं वह धर्म क्यों लवां? पंडित जी तुसी अजे धर्मी बने नहीं, मैनू धर्मी किवें बनाओगे? पुछे किवें? सतगुरु कहन लगे दया तुहाडे अंदर आई नहीं, धर्मी किदां होवे? धर्म स्थान ते कोई नीच शूद्र खोती नीच जात दा आ जाए उहनूं धक्के मार के बाहर कढ दिंदे हो, इसत्री जाति नूं धर्म कर्म की आग्ञा नहीं, ते धर्मी किदां होवे? दया ते तुसी जीवां ते कर ही नहीं रहे, उहनां नूं धक्के मार के कढ रहे हो। भगत नामदेव वर्गियां नूं बाणी च कहना पै गया, शूद शूद कर मार उठायो, कहां करूं बाप बेटा। सतगुरु कहन लगे धर्मी बनना पहला दया की कपा लैके तुर, दया कपा संतोख सूत जत गंढी सत वट, ए जनेऊ जी का हई ता पांडे कत, पहला दया की कपा लैके तुर, दूजे जीव ते दया कर, सब गोबिंद है, सब गोबिंद है, गोबिंद बिन नहीं कोई, रब तो बिना जगत ते कोई भी नहीं है, दूजे च रब नू देख, दूजे ते दया कर, धर्मी हो जाए। 12 ते पूजा कीती, इशनान कीता, पूजा कीती, दिखावे दे धर्म कर्म कीते, पर दूजे चो रब नहीं देखना चाहुंदा। गुरु नानक साहब जदों हरिद्वार गए उदों भी एक घटना वापरी, हरिद्वार सतगुरु अमृत वेले उठे, भाई मरदाना जी उठे, इशनान कीता, दूर देखते ने एक वैष्णो साध वह भी उठिया, उन्हें भी इशनान कीता, फिर उस तो बाद उस पंडित ने गो गोबर का पोचा लगाया, गंगा जल विच भांड्या नूं धोता, लकड़ियां नूं धोता, गिल्लियां लकड़ां बेचारे ने फूकां फाकां मार के अग बाली, चौंके दे आले दुआले एक लकीर खिंच दित्ती भी इस लकीर दे अंदर अंदर धरती सुची है, लकीर तो बाहर वाली धरती झूठी है। गुरु नानक साहब आखते ने मरदानिया आपां भी भोजन तैयार कर लईए, भाई मरदाना आखते ने सतगुरु रस्ता ते सारियां है न, राशन है पर अग नहीं है, अग तो बिना भोजन नहीं पकना। सतगुरु कहन लगे फिर की होया जे अग नहीं? उस सामने पंडित जी ने अग बाली है, उहदे तो थोड़ी अग मंग लिया, ते एवें किते बहुता वड्डा भांबड़ बहुती वड्डी लकड़ ना मंग ली अगले दी, अगले दे बालण नूं कानू खराब करना, छोटी जी चिणक लै आई आपां आपे फूकां फाकां मार के बाल लवांगे, एवें अगले का मुढ़ ना चुक लिया, तू कानू अगले दे बालण का नुकसान करना, थोड़ी जी चिणक लै आ बस उन्हों ही आप बाल लवेंगे। कह लगे सत बचन, भाई मरदाना गए जिथे चौंके ते लकीर खिंची हुई है कार, चौंके के अंदर दाखिल होए, आवाज दिती, पंडित जी ਥੋੜ੍ਹੀ ਜਿਹੀ ਅੱਗ ਦੇ ਦਿਓ। ਉਸ ਪੰਡਿਤ ਨੇ ਮੂੰਹ ਘੁਮਾ ਕੇ ਦੇਖਿਆ, ਦੇਖਣ ਸਾਰ ਮੱਥੇ 'ਤੇ ਤਿਊੜੀਆਂ ਆ ਗਈਆਂ, ਅੱਖਾਂ 'ਚੋਂ ਖੂਨ ਉੱਤਰ ਆਇਆ, ਡੌਲੇ ਫਰਕਣ ਲੱਗ ਪਏ, ਬੁੱਲ ਫਰਕਦੇ ਮੂੰਹ 'ਚੋਂ ਝੱਗ ਨਿਕਲਣੀ ਸ਼ੁਰੂ ਹੋ ਗਈ, ਉੱਚੀ ਉੱਚੀ ਬੋਲਣ ਲੱਗ ਪਿਆ। ਪਹਿਲੀ ਗੱਲ ਉਹਨੇ ਕੀਤੀ, ਕੌਣ ਹੈ ਤੂੰ? ਮੇਰੇ ਚੌਂਕੇ 'ਚ ਆ ਗਿਆ, ਕੌਣ ਹੈ ਤੂੰ? ਭਾਈ ਮਰਦਾਨਾ ਆਖਦੇ, ਜੀ ਮੈਂ ਮਰਦਾਨਾ। ਉਹ ਪੰਡਿਤ ਆਖਦਾ, ਤੇਰਾ ਨਾਂ ਨਹੀਂ ਪੁੱਛਿਆ ਮੈਂ। ਜਦੋਂ ਇਹ ਪੁੱਛੀਦਾ ਨਾ ਕੌਣ ਹੈ ਤੂੰ, ਇਹਦਾ ਅਰਥ ਹੁੰਦਾ ਤੇਰੀ ਜਾਤ ਕੀ ਹੈ, ਇਹਦਾ ਮਤਲਬ ਇਹ ਹੁੰਦਾ ਤੇਰੀ ਜਾਤ ਕੀ ਹੈ। ਅਸੀਂ ਉਹਨਾਂ ਵਿਚਾਰਿਆਂ ਨੂੰ ਤੇ ਕੀ ਕਹਿਣਾ, ਇਹ ਕੁਰੀਤੀਆਂ ਜੋ ਸਾਡੇ ਸਿੱਖਾਂ ਵਿੱਚ ਵੀ ਆ ਗਈਆਂ ਨੇ। ਕਹਿੰਦੇ ਕੁਆਂਦੇ ਗੁਰਸਿੱਖ ਅੰਮ੍ਰਿਤਧਾਰੀ, ਵੱਡੀ ਸਾਰੀ ਪੱਗ, ਪ੍ਰਕਾਸ਼ਮਾਨ ਦਾੜਾ, ਉੱਪਰੋਂ ਦੀ ਚੌੜਾ ਗਾਤਰਾ, ਅਤੇ ਦੂਜੇ ਅੰਮ੍ਰਿਤਧਾਰੀ ਸਿੱਖਾਂ ਨੂੰ ਪੁੱਛਦੇ ਹੁੰਦੇ ਨੇ, ਜੀ ਤੁਸੀਂ ਕੌਣ ਹੁੰਦੇ ਹੋ? ਖਾਲਸਾ ਜੀ ਤੁਹਾਡੀ ਜਾਤ ਕੀ ਹੈ? ਸਿੰਘ ਸਾਹਿਬ ਤੁਸੀਂ ਕਿਹੜੇ ਖਾਨਦਾਨ 'ਚੋਂ ਹੋ? ਸਿੱਖ ਪੁੱਛਦੇ ਨੇ ਦੂਜਿਆਂ ਸਿੱਖਾਂ ਨੂੰ। ਜਿਹੜੀ ਕੁਰੀਤੀ ਗੁਰੂ ਨਾਨਕ ਨੇ ਖਤਮ ਕੀਤੀ, ਸਿੱਖ ਅੱਜ ਉਹ ਕਰ ਰਹੇ ਨੇ। ਗਿਆਨੀ ਦਿੱਤ ਸਿੰਘ ਹੋਰਾਂ ਨੇ ਇਸ ਗੱਲ ਦਾ ਕਾਵਿ ਰੂਪ ਵਿੱਚ ਜ਼ਿਕਰ ਕੀਤਾ। ਕੌਣ ਸਿੱਖ ਹੁੰਦੇ ਹੋ ਭਾਈ? ਜੀ ਮੈਂ ਅਰੋੜਾ, ਇਹ ਹੈ ਨਾਈ। ਗੁਰਸਿੱਖੋ ਤੁਸੀਂ ਕੌਣ ਹੁੰਦੇ ਹੋ? ਵਿਚਾਰੇ ਅੱਗੋਂ ਸਿੱਖ ਜਵਾਬ ਦਿੰਦੇ ਨੇ ਵੀ ਅੰਮ੍ਰਿਤ ਛੱਕ ਕੇ ਵੀ ਸਾਡੀ ਜਾਤ ਨਹੀਂ ਖਤਮ ਹੋਈ, ਜਾਤਾਂ ਨਾਲ ਹੀ ਤੁਰੀਆਂ ਫਿਰਦੀਆਂ ਨੇ। ਉਹ ਵਿਚਾਰੇ ਫਿਰ ਜਵਾਬ ਦਿੰਦੇ ਨੇ, ਜੀ ਮੈਂ ਅਰੋੜਾ ਜਾਤੀ 'ਚੋਂ ਹਾਂ, ਅਤੇ ਆਹ ਨਾਲ ਦਾ ਜਿਹੜਾ ਮੇਰੇ ਬੈਠਾ ਹੈ ਨਾਈ ਇਹ। ਕੌਣ ਸਿੱਖ ਹੁੰਦੇ ਹੋ ਭਾਈ? ਜੀ ਮੈਂ ਅਰੋੜਾ, ਇਹ ਹੈ ਨਾਈ। ਤੇਰਾ ਜਨਮ ਕਿਹਨਾਂ ਦੇ ਘਰ ਦਾ? ਮੈਂ ਜੀ ਮਹਿਰਾ ਪਾਣੀ ਭਰਦਾ। ਤੇਰੀ ਸਿੰਘਾ ਕੀ ਜਾਤ? ਨਾਮੀ ਵੰਸ਼ ਮੈਂ ਹਾਂ ਭਰਾਤ। ਜੀ ਮੈਂ ਨਾਮਦੇਵ ਦੀ ਵੰਸ਼ ਵਿੱਚੋਂ ਹਾਂ ਜੀ, ਛੀਂਬਾ ਵਾਂ। ਨਾਲੇ ਸਿੰਘ ਕਹੀ ਜਾਣਾ, ਨਾਲੇ ਖਾਲਸਾ ਜੀ ਕਹੀ ਜਾਣਾ, ਨਾਲੇ ਅਗਲੇ ਦੀ ਜਾਤ ਪੁੱਛੀ ਜਾਣੀ। ਇਹ ਗੱਲਾਂ ਸਿੱਖੀ ਵਿੱਚ ਵੀ ਆ ਗਈਆਂ ਨੇ। ਕਹਿੰਦੇ ਘੁੰਦੇ ਗੁਰਸਿੱਖ ਜਿਹੜੇ ਨੇ ਜਾਤਾਂ ਪਾਤਾਂ ਪੁੱਛਦੇ ਫਿਰਦੇ ਨੇ, ਜਿਹਨੂੰ ਗੁਰਬਾਣੀ ਦੀ ਸਮਝ ਨਹੀਂ। ਗੁਰੂ ਨੇ ਕਿਹਾ ਸੀ ਜਾਣੋ ਜੋਤ, ਨਾ ਪੁੱਛੋ ਜਾਤੀ, ਅੱਗੇ ਜਾਤ ਨਾ ਹੈ। ਜਦੋਂ ਉਸ ਪੰਡਿਤ ਨੇ ਵੀ ਇਹ ਗੱਲ